मतलब है व्याख्या, कले छे शास्त्रा की व्याख्या नहीं, सिमरतिया की व्याख्या भी करता हो, बड़ा विस्तार करता हो, बड़ी व्याख्या करता हो सिमरतिया की, छे शास्त्रा की। हम शास्त्र बड़े बड़े कथन, जो शास्त्रा की गल करते हैं, छे शास्त्रा विचों सब तो औखा ते कठिन शास्त्र है न्याय शास्त्र। इतना कठिन है औखा न्याय शास्त्र, समझ ही नहीं पी। बड़े बड़े वे महान विद्वाना के कोलो न्याय शास्त्र पढ़ के फिर समझ लिखते, समझ नहीं आई। हाँ, कोई इन्ना विद्वान बन जाए कि शास्त्रा नू जुबानी याद करके उन्हां दी व्याख्या करन लगे, सिमरतियां बड़िया बड़िया औखिया कठिन ने, उन्हां दी भी कोई व्याख्या करन लग पवे।
योग अभ्यास कर्म धर्म करिया,
योग अभ्यास करे, योग दा अभ्यास करन लग पे, प्राणायाम करन लग पे, योग अभ्यास नु क्या। और योग अभ्यास दे अगे कई तरीके ने, योग दे आठ अंग दसे ने, प्राणायाम है, आसन है, ध्यान है, धारणा है, समाधि है, सम दम है, खट संपत्ति है, इदा फिर योग दे आठ अंग दस दे, वो भी करी जाए सारे, योग अभ्यास करी जाए। महाराज जी ने तो स्पष्ट किया है, योग सिद्ध आसन 84 ए भी कर कर रहया, वड़ी यार जा फिर जन्म हर से उस संग न गया। आखो सतनाम, कर वेख लए ने, योग दे आसन करके वेख लए ने, 84 आसन सिद्ध करके वेख लए ने, उम्र तो वड्डी हो गई, उम्र तो लमेरी हो गई, पर रब नहीं मिलिया, परमात्मा नहीं मिलिया, परमेश्वर नहीं मिलिया। इत्थे भी कहंदे योग अभ्यास, योग दा अभ्यास करे फिर कर्म, कर्म दा मतलब कर्म कांड, जिहड़े आ कर्म कांड दसे जांदे ने, आ कर्म करो जी आ मिलेगा, कर्म करो ते आ मिलेगा, आ जिहड़े कर्म कांड दसे जांदे ने, फिर जिहड़े आश्रमां दे धर्म ने, धर्म धर्म दा मतलब इत्थे हर एक वर्ण दा आश्रम दा धर्म है ना, वो आश्रमां दे धर्म नू ते फिर क्रियावां नू करन लग पए, ये सारियां क्रियावां विच लग जाए।
सगल त्याग बन मध्य फिरिया,
तेरा अपना सारा टब्बर छड के, कुटुंब छड के, रिश्तेदारां संबंधियां नू सारियां नू छड के जंगल विच फिरन लग पए, बन मध्य फिरिया, जंगल च जान लग पए, वनवासी बन जाए, जंगलां विच भटकण लग पए, सारियां नू छड के, सारियां नू त्याग के। कलगीधर जी ने श्री अकाल उस्त साहब की अपनी पावन बाणी विच बड़े सुंदर बचन कहे ने, कहंदे जी मैं पैर च जुत्ती नहीं पाउंदा, नंगे पैरी जंगल दे विच फिरदा। महाराज जी कहंदे जे इदा रब मिलदा हुंदा ते बांदर नू कदों दा मिल जांदा, बांदर रहिंदा ही नंगे पैरी, रहिंदा भी जंगल की। बंदरा सदीव पाए नांगे ही फिरत है, बंदरा सदीव, बांदर सदा नंगे पैरी रहिंदा। खालसा जी हर एक चीज दे दो पक्ष हुंदे ने, हां कई महापुरख महात्मा साधु ऐसे भी हुए ने जो नगन पैरी रहिंदे सन, पर वो भी एक प्रकार की अवस्था है, पैर च जोड़ा ही नहीं पाना अपने मालक दे सत्कार दे, नंगे पैर, मन की बिरती एहो जी बना लेनी, नांगे पाओ आए हां, नांगे पाओ ही जाना है, वो एक होर अवस्था है। पर एक विखावे वास्ते, लोकां नूं प्रमाण वास्ते भी मैं तां नंगे पैर ही रहिंदा, देखो जी जुत्ती नहीं पाउंदे, पैर च जोड़ा नहीं पाउंदे, उत्थे फिर खंडन है। ਉੱਥੇ ਖੰਡਨ ਦਿਖਾਵਾ ਕਰਨ। ਜ਼ਰੂਰੀ ਨਹੀਂ ਹੈ ਕਿ ਜਿਹਨੇ ਪੈਰ ਚ ਜੁੱਤੀ ਪਾਣੀ ਛੱਡ ਦਿੱਤੀ ਉਹਨੂੰ ਰੱਬ ਮਿਲ ਜਾਏਗਾ, ਤੇ ਇਹ ਵੀ ਜ਼ਰੂਰੀ ਨਹੀਂ ਹੈ ਜਿਹੜਾ ਪੈਰ ਚ ਜੁੱਤੀ ਪਾ ਕੇ ਰੱਖਦਾ ਰੱਬ ਉਹਨੂੰ ਮਿਲ ਜਾਏ। ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਤਾਂ ਭਾਉ ਭਗਤੀ ਹੈ, ਪ੍ਰੇਮਾ ਭਗਤੀ। ਉਹ ਪੈਰ ਚ ਜੋੜਾ ਪਾ ਕੇ ਭਾਵੇਂ ਫਿਰੀ ਜਾਏ ਤੇ ਭਾਵੇਂ ਨੰਗੇ ਪੈਰੀ ਫਿਰੀ ਜਾਏ, ਉਹ ਵੱਖਰੀ ਗੱਲ ਹੈ। ਅੰਦਰ ਕੀ ਹੈ? ਭਗਤੀ, ਪ੍ਰੇਮਾ ਭਗਤੀ। ਇਸ ਕਰਕੇ ਇੱਥੇ ਕਹਿੰਦੇ ਵੀ ਕਈ ਕਹਿੰਦੇ ਜੀ ਅਸੀਂ ਸਾਰਾ ਕੁਝ ਛੱਡ ਦਿੱਤਾ। ਸਗਲ ਤਿਆਗ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ ਬਚਨ, ਸਭ ਕੁਝ ਛੱਡ ਕੇ, ਕੁਟੰਬ ਛੱਡ ਕੇ, ਪਰਿਵਾਰ ਛੱਡ ਕੇ ਜੰਗਲ ਚ ਰਹਿਣ ਲੱਗ ਪਏ। ਬਨ ਮੱਧੇ ਫਿਰਿਆ। ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਤਾਂ ਮੈਨੂੰ ਕੋਈ ਐਸਾ ਵਿਰਲਾ ਹੀ ਕੋਈ ਹੋਵੇ ਤਾਂ ਹੋਵੇ, ਪਰ ਨਜ਼ਰ ਨਹੀਂ ਆਉਂਦਾ ਵੀ ਜਿਹਨੇ ਕੁਟੰਬ ਛੱਡਿਆ ਹੋਵੇ ਤੇ ਜੰਗਲ ਚ ਜਾ ਕੇ ਰਹਿੰਦਾ ਹੋਵੇ। ਕਿਸੇ ਮੇਨ ਜੇ ਜੀ ਟੀ ਰੋਡ ਦੇ ਉੱਤੇ ਕੋਈ ਜਗ੍ਹਾ ਵੇਖਣੀ ਆ ਪਹਿਲਾਂ ਤਾਂ ਛੋਟਾ ਜਿਹਾ ਉੱਥੇ ਕਿਤੇ ਕੁੱਲੀ ਆਦਿਕ ਬਣਾ ਲੈਂਦੇ, ਹੌਲੇ ਹੌਲੇ ਉੱਥੋਂ ਨਾਲ ਨਾਲ ਉਹ ਡੇਰਾ ਬਣਦਾ ਚੱਲਿਆ ਜਾਂਦਾ, ਵੱਧਦਾ ਚੱਲਿਆ ਜਾਂਦਾ, ਵੱਧਦਾ 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 ਦੇ ਬਣ ਜਾਂਦੇ ਨੇ। ਉੱਥੇ ਘਰੋਂ ਛੱਡ ਕੇ ਗਿਆ ਸੀ, ਅੱਜ ਘਰ ਛੱਡ ਕੇ ਗਿਆ ਸੀ, ਬਣ ਜਾਂਦਾ ਸਰਿਆ ਸੀ, ਰਹਿੰਦਾ ਦਰਖਤਾਂ ਦੀ ਛੱਤ ਥੱਲੇ, ਫਿਰ ਡੇਰੇ ਬਣਾ ਲਏ, ਫਿਰ ਉਹਨਾਂ ਨੂੰ ਚਲਾਉਣ ਦੀ ਚਿੰਤਾ। ਹੁਣ ਡੇਰਾ ਵੱਡਾ ਬਣਾ ਲਿਆ, ਉਹਦਾ ਬਿਜਲੀ ਦਾ ਬਿੱਲ ਵੀ ਆਉਣਾ, ਪਾਣੀ ਦਾ ਬਿੱਲ ਵੀ ਆਉਣਾ, ਭਰਨਾ ਕਿੱਥੋਂ ਹੈ? ਉੱਥੇ ਚੇਲੇ ਰੱਖ ਲਏ 20-50-100, ਉਹਨਾਂ ਚੇਲਿਆਂ ਦੇ ਖਾਣ ਪੀਣ ਦਾ ਪ੍ਰਬੰਧ ਬਈ ਉਹ ਕਿਵੇਂ ਕਰਨਾ, ਫਿਰ ਉਹ ਚਿੰਤਾ। ਪਰਿਵਾਰ ਦੇ ਵਿੱਚ ਤਾਂ ਭਾਵੇਂ 5-7 ਜੀ ਸੀ, ਉੱਥੇ 100-50 ਹੋ ਗਏ, ਫਿਰ ਫਰਕ ਕੀ ਰਹਿ ਗਿਆ? ਆਖੋ ਸਤਨਾਮ, ਫਿਰ ਕੀ ਫਰਕ ਰਹਿ ਗਿਆ? ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਕੁਟੰਬ ਛੱਡ ਕੇ, ਖਾਲਸਾ ਜੀ ਜਿਤਨੀ ਭਗਤੀ ਇੱਕ ਗ੍ਰਿਸਤੀ ਦੀ ਹੈ ਨਾ, ਜਿਹੜਾ ਗ੍ਰਿਸਤ ਆਸ਼ਰਮ ਦੀ ਪਾਲਣਾ ਕਰਦਾ, ਉਤਨੀ ਭਗਤੀ ਇੱਕ ਸੰਨਿਆਸੀ ਦੀ ਨਹੀਂ ਹੋ ਸਕਦੀ। ਗ੍ਰਿਸਤੀ ਦੀ ਜਿਤਨੀ ਭਗਤੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖੇ ਬਚਨ ਕਿਹਾ ਕਰਦੇ ਸਨ, ਉਹ ਕਹਿੰਦੇ ਗ੍ਰਿਸਤੀ ਇੱਕ ਘੰਟਾ ਭਗਤੀ ਕਰ ਲੈ ਤੇ ਦੂਜੇ ਪਾਸੇ ਇੱਕ ਬਿਹੰਗਮ 8 ਘੰਟੇ ਭਗਤੀ ਕਰੀ ਜਾਏ ਤੇ ਬਰਾਬਰ ਹੈ। ਕਿਉਂਕਿ ਗ੍ਰਿਸਤੀ ਨੇ ਇੱਕ ਘੰਟਾ ਵੀ ਜਿਹੜਾ ਕੱਢਣਾ ਆਪਣੇ ਕੰਮਾਂ ਕਾਰਾਂ ਚ, ਉਹ ਵੀ ਬੜਾ ਔਖਾ ਹੈ। ਤੇ ਜਿਹੜਾ ਗ੍ਰਿਸਤੀ ਹੈ ਹੀ ਨਹੀਂ, ਜਿਹਨੂੰ ਰੋਟੀ ਬਣੀ ਬਣਾਈ ਮਿਲ ਜਾਣੀ ਹੈ, ਬਿਹੰਗਮ ਹੈ ਉਹਦਾ ਤਾਂ ਕੰਮ ਹੀ ਹੈ, ਉਹ ਵੀ ਲੱਗਾ ਰਹੇ, ਉਹਨੇ ਕਿਹੜਾ ਬੱਚੇ ਪਾਲਣੇ, ਟੱਬਰ ਪਾਲਣਾ। ਪਰ ਹੁਣ ਬੱਚੇ ਟੱਬਰ ਨਹੀਂ ਪਾਲਦਾ, ਡੇਰਾ ਪਾਲਦਾ, ਚੇਲੇ ਪਾਲਦਾ, ਉਧਰ ਫਿਕਰ ਹੈ ਕੀ ਭਗਤੀ ਕਰਨਗੇ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਇੱਕ ਬੜਾ ਸੁੰਦਰ ਬਚਨ ਕਿਹਾ, ਉਹ ਕਹਿੰਦੇ ਗ੍ਰਿਸਤਨ ਤੇ ਵੱਧ ਦੋ ਤਿੰਨ ਲਾਗੀ, ਗ੍ਰਿਸਤੀਆਂ ਨਾਲੋਂ ਵੀ ਵੱਧ ਅੱਗ ਇਹਨਾਂ ਸੰਨਿਆਸੀਆਂ ਨੂੰ ਲੱਗੀ ਹੋਈ ਹੈ ਜੋੜਨ ਦੀ। ਗ੍ਰਿਸਤੀ ਜੋੜੇਗਾ ਕਿੰਨਾ ਕੁ ਜੋੜੇਗਾ? ਆ ਕਿੰਨੇ ਆ ਟੀਵੀ ਚੈਨਲਾਂ ਦੇ ਉੱਤੇ ਕਿੰਨੇ ਸਾਧ ਰੋਜ਼ ਫੜੇ ਜਾਂਦੇ, ਅਰਬਾਂ ਰੁਪਈਏ ਦੀ ਸੰਪਦਾ ਉਹਨਾਂ ਦੇ ਕੋਲ ਹੈ, ਅਰਬਾਂ ਰੁਪਈਏ। ਕਾਹਦੇ ਸੰਨਿਆਸੀ? ਉੱਦਾਂ ਕਹਿੰਦੇ ਜੀ ਅਸੀਂ ਸੰਨਿਆਸੀ ਹਾਂ। ਸਾਹਿਬ ਕਹਿੰਦੇ ਸਭ ਕੁਝ ਛੱਡ ਕੇ, ਸਗਲ ਤਿਆਗ, ਸਭ ਕੁਝ ਛੱਡ ਕੇ। ਵੈਸੇ ਮੈਂ ਨਿਯਮ ਬਣਾਉਂਦਾ ਹਾਂ ਜ਼ਿਆਦਾ ਆਪਣੀ ਕਥਾ ਦੇ ਵਿੱਚ ਕਿ ਕਿਸੇ ਦੀ ਆਲੋਚਨਾ ਨਾ ਹੋਵੇ, ਪਰ ਕੀ ਕਰੀਏ ਜਦੋਂ ਸਮਾਜ ਵਿੱਚ ਇਹੋ ਜਿਹੀਆਂ ਕੁਰੀਤੀਆਂ ਵੇਖੀ ਦੀਆਂ ਨੇ ਤੇ ਫਿਰ ਆਪਣੇ ਆਪ ਬਦੋ ਬਦੀ ਨਿੰਦਾ ਹੋਣ ਲੱਗ ਪੈਂਦੀ ਹੈ। ਮੈਂ ਜਿੰਨੀ ਹੁਣ ਤਾਈਂ ਵਿਚਾਰ ਕੀਤੀ ਹੈ 5-7 ਮਿੰਟਾਂ ਦੇ ਵਿੱਚ, ਇਹ ਕਥਾ ਨਹੀਂ ਹੈ, ਇਹ ਨਿੰਦਾ ਹੈ, ਮੈਂ ਵੀ ਸਪਸ਼ਟ ਕਹਿਣਾ, ਪਰ ਹੋ ਰਹੀ ਆਲੋਚਨਾ ਹੈ। ਸਗਲ ਤਿਆਗ, ਸਭ ਕੁਝ ਛੱਡ ਕੇ, ਟੱਬਰ ਛੱਡ ਕੇ, ਪਰਿਵਾਰ ਛੱਡ ਕੇ, ਬਨ ਮੱਧੇ, ਬਨਾ ਵਿੱਚ, ਮੱਧੇ ਦਾ ਮਤਲਬ ਵਿੱਚ, ਜੰਗਲ ਵਿੱਚ ਫਿਰੇ, ਜੰਗਲ ਵਿੱਚ ਹੀ ਰਹੇ, ਉੱਥੇ ਹੀ ਵਿਚਰਦਾ ਰਹੇ।
ਅਨਕ ਪ੍ਰਕਾਰ ਕੀਏ ਬਹੁ ਯਤਨ,
ਅਨਕ ਪ੍ਰਕਾਰ ਦੇ ਹੋਰ ਵੀ ਬੜੇ ਯਤਨ ਕਰੀ ਜਾਵੇ, ਹੋਰ ਵੀ ਬੜੇ ਉਪਾਅ ਕਰੀ ਜਾਵੇ, ਅਨੇਕਾਂ ਤਰ੍ਹਾਂ ਦੇ ਕਰਮ ਕਿਰਿਆਵਾਂ, ਕਰਮ ਕਾਂਡ ਕਰੀ ਜਾਵੇ, ਇੱਕ ਦੀ ਗੱਲ ਨਹੀਂ ਹੋ ਰਹੀ, ਹੋਰ ਵੀ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ, ਅਨੇਕਾਂ ਪ੍ਰਕਾਰ ਦੇ ਕਰਮ ਯਤਨ ਕਰੀ ਜਾਵੇ।
ਪੁੰਨ ਦਾਨ ਹੋਮੈ ਬਹੁ ਰਤਨ,
ਬੜੇ ਪੁੰਨ ਵੀ ਕਰੇ, ਦਾਨ ਵੀ ਕਰੇ, ਪੁੰਨ ਬੜੇ ਕਰੀ ਜਾਏ, ਦਾਨ ਕਰੀ ਜਾਏ ਬੜੇ ਪ੍ਰਕਾਰ ਦੇ, ਤੇ ਫਿਰ ਹੋਮੇ ਬਹੁ ਰਤਨਾ। ਹੋਮੇ ਦਾ ਮਤਲਬ ਹੈ ਹਵਨ, ਯੱਗ ਉਹ ਵੀ ਕਰੇ। ਬਹੁ ਰਤਨਾ ਦਾ ਮਤਲਬ ਹੈ ਵੀ ਬਹੁਤ ਪ੍ਰਕਾਰ ਦੀਆਂ ਕੀਮਤੀ ਚੀਜ਼ਾਂ ਪਾ ਕੇ ਯੱਗ ਦੇ ਵਿੱਚ, ਹਵਨ ਵਿੱਚ ਹਵਨ ਕਰੇ। ਕੀਮਤੀ ਜਿਵੇਂ ਘਿਓ ਕੀਮਤੀ ਹੈ ਨਾ, ਜਦੋਂ ਹੋਮ ਕਰਦੇ ਨੇ ਉਹਦੇ ਵਿੱਚ ਬੜਾ ਕੀਮਤੀ ਘਿਓ ਪਾਇਆ ਜਾਂਦਾ, ਕੱਲਾ ਘਿਓ ਹੀ ਕੀਮਤੀ ਨਹੀਂ ਪਾਇਆ ਜਾਂਦਾ, ਚੰਦਨ ਦੀ ਲੱਕੜ ਕਿੰਨੀ ਕੀਮਤੀ ਹੁੰਦੀ ਹੈ ਉਹ ਪਾਈ ਜਾਂਦੀ, ਬੜੀਆਂ ਬੜੀਆਂ ਕੀਮਤੀ ਚੀਜ਼ਾਂ ਹਵਨ ਵਿੱਚ ਪਾ ਕੇ ਹਵਨ ਕਰੇ। ਜਿਹੜਾ ਰਤਨਾ ਸ਼ਬਦ ਵਰਤਿਆ ਨਾ, ਰਤਨਾ ਇਹਦਾ ਮਤਲਬ ਹੈ ਕੀਮਤੀ ਸ਼ੈਵਾਂ, ਕੀਮਤੀ ਵਸਤੂਆਂ, ਉਹ ਪਾ ਕੇ ਹਵਨ ਵਿੱਚ ਹਵਨ ਕਰੇ। ਪਾ ਕੇ ਸ਼ੁੱਧ ਘਿਓ ਪਾ ਕੇ ਦੇਸੀ, ਤੇ ਫਿਰ ਚੰਦਨ ਦੀ ਲੱਕੜੀ, ਕਪੂਰ, ਕੇਸਰ, ਏਦਾਂ ਦੀਆਂ ਚੀਜ਼ਾਂ ਪਾ ਕੇ ਹਵਨ ਕਰੇ, ਇਹਨਾਂ ਦਾ ਵੀ ਕੋਈ ਲਾਭ ਨਹੀਂ। ਇਹ ਸਾਰੇ ਕਰਮ ਗਿਣ ਕੇ ਅਖੀਰ ਦੇ ਵਿੱਚ ਤੱਤ ਦੀ ਗੱਲ ਕਹਿਣੀ ਮਹਾਰਾਜ ਜੀ ਨੇ, ਪਹਿਲਾਂ ਗਿਣ ਰਹੇ ਨੇ ਸਾਰੇ, ਜਾਪ, ਤਾਪ, ਗਿਆਨ, ਧਿਆਨ, ਛੇ ਸ਼ਾਸਤਰਾਂ ਦਾ ਵਿਖਿਆਨ, ਫਿਰ ਯੋਗ ਅਭਿਆਸ, ਕਰਮ ਕਾਂਡ, ਕਿਰਿਆਵਾਂ, ਤੇ ਸਭ ਕੁਝ ਛੱਡ ਕੇ ਬਨ ਮੱਧੇ ਫਿਰਿਆ ਆਦਿਕ, ਸਾਰੇ ਕਰਮਾਂ ਦੀ ਗੱਲ ਕਰਕੇ ਕਹਿੰਦੇ ਵੀ ਹੁਣ ਪੁੰਨ ਵੀ ਕਰੀ ਜੇ, ਪੁੰਨ ਫਿਰ ਦਾਨ ਵੀ ਕਰੇ। ਜੇ ਨਾਮ ਨੀ ਨਾ ਜਪਦਾ, ਨਾ ਪੁੰਨ ਕਿਸੇ ਕੰਮ ਦਾ ਤੇ ਨਾ ਦਾਨ ਕਿਸੇ ਕੰਮ ਦਾ। ਹਾਂ, ਇਹ ਵੀ ਮਹਾਰਾਜ ਜੀ ਨੇ ਕਿਹਾ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਉਹ ਗ੍ਰਿਸਤੀ ਗੰਗਾ ਦਾ ਨਿਰਮਲ ਜਲ ਵਾਂਗਰ ਹੈ ਜਿਹੜਾ ਪੁੰਨ ਦਾਨ ਕਰਦਾ। ਪਰ ਜੇ ਨਾਲ ਨਾਮ ਜਪੇ ਤਾਂ, ਜੇ ਇਕੱਲੇ ਪੁੰਨ ਦਾਨ ਹੀ ਕਰੀ ਜਾਏ, ਨਾਮ ਜਪੇ ਨਾ, ਫਿਰ ਪੁੰਨ ਦਾਨ ਦਾ ਕੋਈ ਮਤਲਬ ਨਹੀਂ ਗਾ। ਫਿਰ ਉਹ ਸਿਫਰਾਂ ਨੇ, ਜੀਰੋਆਂ ਨੇ ਜਿੰਨੀਆਂ ਮਰਜ਼ੀ ਪਾਈ, ਤੋਂ ਜੀਰੋ ਦਾ ਮੁੱਲ ਕਦੇ ਨਹੀਂ ਪੈਂਦਾ ਜਦੋਂ ਤੱਕ ਪਹਿਲਾਂ ਇੱਕ ਨਾ ਲਿਖਿਆ ਜਾਏ, ਫਿਰ ਜੀਰੋਆਂ ਦਾ ਮੁੱਲ ਪੈ ਜਾਂਦਾ, ਨਹੀਂ ਤਾਂ ਇਕੱਲੀਆਂ ਜੀਰੋਆਂ ਨਾਲ ਕਾਗਜ਼ ਭਰ ਦਿਓ ਕੋਈ ਮੁੱਲ ਨਹੀਂ। ਉਹਦੇ ਪਹਿਲਾਂ ਅੰਕ ਲੱਗੇਗਾ ਇੱਕ, ਫਿਰ ਉਹ ਜੀਰੋਆਂ ਮੁੱਲ ਪੈਂਦਾ ਹੈ। ਇੱਕ ਜੀਰੋ ਲੱਗੇ ਦਸ, ਦੋ ਹੋ ਜਾਣ ਸੌ, ਤਿੰਨ ਹੋ ਜਾਣ ਹਜ਼ਾਰ, ਫਿਰ ਦਸ ਹਜ਼ਾਰ, ਲੱਖ, ਦਸ ਲੱਖ, ਕਰੋੜ, ਅਰਬਾਂ ਖਰਬਾਂ ਤੱਕ ਪਹੁੰਚ ਜਾਂਦਾ। ਮਹਾਰਾਜ ਜੀ ਕਹਿੰਦੇ ਪੁੰਨ ਦਾਨ ਵੀ ਕਰੇ, ਹਵਨ ਵੀ ਕਰੇ, ਹੋਮ ਕਰੇ, ਯੱਗ ਕਰੇ, ਉਹਨਾਂ ਯੱਗਾਂ ਦੇ ਵਿੱਚ ਆਪਣੀ ਹਵਨ ਸਮੱਗਰੀ ਬੜੀ ਕੀਮਤੀ ਪਾਵੇ।
ਸਰੀਰ ਕਟਾਏ ਹੋਮੈ ਕਰ ਰਾਤੀ,
ਮਹਾਰਾਜ ਜੀ ਕਹਿੰਦੇ ਸਰੀਰ ਕੱਟ ਕੇ ਉਹਨੂੰ ਨਿਕਾ ਨਿਕਾ ਕੀਮਾ ਕੀਮਾ ਕਰਕੇ ਹਵਨ ਚ ਪਾ ਦੇ, ਆਪਣੇ ਸਰੀਰ ਨੂੰ ਵੀ ਇਹਨਾਂ ਵੀ ਕਰ ਦੇ। ਸਰੀਰ ਕਟਾਏ, ਸਰੀਰ ਨੂੰ ਕਟਾ ਕੇ, ਕਟਾ ਕੇ ਵੀ ਨਿਕਾ ਨਿਕਾ ਰਾਤੀ, ਨਿਕਾ ਨਿਕਾ ਕਰਕੇ, ਕੀਮਾ ਕੀਮਾ ਕਰਕੇ ਉਹਦੇ ਵਿੱਚ ਪਾ ਦੇਵੇ ਹਵਨ ਕੁੰਡ ਦੇ ਵਿੱਚ, ਤੇ ਹਵਨ ਦੇ ਵਿੱਚ ਸਾੜ ਦੇਵੇ।
ਵਰਤ ਨੇਮ ਕਰੇ ਬਹੁ ਭਾਤੀ,
ਵਰਤ ਰੱਖੇ ਵਰਤ, ਆ ਸਾਡੇ ਸਿੱਖ ਵੀ ਰੱਖਣ ਲੱਗ ਪਏ। ਸਾਡੇ ਸਿੱਖਾਂ ਦੀਆਂ ਸਿੰਘਣੀਆਂ, ਸਿੱਖਣੀਆਂ ਉਹ ਵੀ ਵਰਤ ਰੱਖਦੀਆਂ, ਤੇ ਵਰਤ ਰੱਖ ਕੇ ਫਿਰ ਉਹ ਜਿਹੜੇ ਸਿੱਖ ਨੇ ਨਾ, ਕਈ ਗੁਰਮੁਖ, ਗੁਰਮੁਖ ਨਹੀਂ ਕਹਿ ਸਕਦਾ ਸਿੱਖ, ਉਹ ਕਹਿੰਦੇ ਮੇਰੀ ਘਰਵਾਲੀ ਅੱਜ ਸਾਰਾ ਦਿਨ ਭੁੱਖੀ ਆ, ਜੇ ਮੈਂ ਵੀ ਵਰਤ ਰੱਖਣਾ ਉਹਦੀ ਲੰਮੀ ਆਯੂ ਵਾਸਤੇ, ਉਹ ਵੀ ਰੱਖਣ ਲੱਗ ਪਏ ਪਿੱਛੇ ਪਿੱਛੇ, ਮੈਂ ਵੀ ਨੀ ਅੱਜ ਸਾਰਾ ਦਿਨ ਕੁਝ ਖਾਣਾ, ਜੇ ਮੇਰੀ ਘਰਵਾਲੀ ਭੁੱਖੀ ਤੇ ਮੈਂ ਕਿਉਂ ਖਾਵਾਂ। ਉਹ ਰਾਤ ਨੂੰ ਚੰਨ ਵੇਖ ਕੇ ਫਿਰ ਇਹਦਾ ਮੂੰਹ ਵੇਖਦੀ ਹੈ, ਆਪਣਾ ਵਰਤ ਤੋੜਦੀ ਹੈ। ਓਹਦਾ ਮੂੰਹ ਵੇਖ ਕੇ ਵਰਤ ਤੋੜਦਾ, ਇਹ ਕੰਮ ਹੋ ਰਹੇ ਨੇ। ਮਹਾਰਾਜ ਕਹਿੰਦੇ ਰੱਖ ਲੈਣ ਜਿਹੜੇ ਰੱਖਦੇ ਨੇ ਵਰਤ, ਖਾਲਸੇ ਦਾ ਵਰਤ ਤਾਂ ਰੋਜ ਦਾ, ਥੋੜਾ ਖਾਓ ਥੋੜਾ ਸੋਵੋ, ਇਹ ਵਰਤ ਹੈ। ਇਹ ਕਿਹੜਾ ਵਰਤ ਹੋਇਆ ਵੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਠੂਸ ਲੈਣਾ, ਪੇਟ ਭਰ ਲੈਣਾ, ਤੇ ਫਿਰ ਜਦੋਂ ਸ਼ਾਮ ਨੂੰ, ਹੁਣ ਚੰਨ ਨਹੀਂ ਚੜ੍ਹਦਾ ਕਦੋਂ ਚੜ੍ਹੇ, ਜਦੋਂ ਚੜ੍ਹਦਾ ਵੇਖਦਿਆਂ ਸਾਰ ਫਿਰ 15-20 ਰੋਟੀਆਂ ਮੰਡ ਖਾ ਜਾਣੇ ਨੇ, ਕਾਹਦਾ ਵਰਤ ਹੈ? ਇਹ ਵਰਤ ਰੱਖਦੇ ਵਰਤ ਨੇਮ ਨੇਮ ਵੀ ਕਰੀ ਜਾਏ। ਮੇਰਾ ਜੀ ਆਹ ਨੇਮ ਹੈ, ਬੜੇ ਕਈ ਹੁੰਦੇ ਕਹਿਣ ਵਾਲੇ, ਕਹਿੰਦੇ ਜੀ ਮੈਂ ਆਪਣਾ ਨੇਮ ਕੀਤਾ ਹੋਇਆ, ਮੈਂ ਨੇਮ ਰੱਖਿਆ ਹੋਇਆ। ਮਹਾਰਾਜ ਕਹਿੰਦੇ ਕਰੀ ਜਲ ਵਰਤ ਨੇਮ, ਉਹ ਵੀ ਬਹੁ ਪ੍ਰਕਾਰ ਦੇ ਵਰਤ ਵੀ ਇੱਕ ਨੀ ਨਾ ਹੁੰਦਾ, ਨੇਮ ਵੀ ਇੱਕ ਪ੍ਰਕਾਰ ਦਾ ਨੀ ਹੁੰਦਾ। ਮਹਾਰਾਜ ਕਹਿੰਦੇ ਬਹੁ ਪ੍ਰਕਾਰ ਦੇ ਵਰਤ ਨੇ, ਬਹੁ ਪ੍ਰਕਾਰ ਦੇ ਨੇਮ ਨੇ। ਆਹ ਏਕਾਦਸ਼ੀ ਦਾ ਵਰਤ ਹੈ, ਦੁਆਦਸ਼ੀ ਦਾ ਵਰਤ ਹੈ, ਇਹ ਸੋਮਵਾਰ ਦਾ, ਇਹ ਸ਼ੁੱਕਰਵਾਰ ਦਾ, ਇਹ ਵੀਰਵਾਰ ਦਾ, ਇਹ ਸ਼ਨੀਵਾਰ ਦਾ, ਏਦਾਂ ਵਰਤ ਰੱਖਦੇ ਬਹੁ ਪ੍ਰਕਾਰ ਦੇ ਨੇਮ। ਵਰਤ ਨੇਮ ਕਰਹਿ ਬਹੁ ਭਾਂਤੀ, ਬਹੁ ਪ੍ਰਕਾਰ ਦੇ ਕਰੀ ਜਾਵੇ।
ਨਹੀਂ ਤੁਲ ਰਾਮ ਨਾਮ ਵਿਚਾਰ,
ਆਖੋ ਸਤਨਾਮ
ਸ੍ਰੀ ਵਾਹਿਗੁਰੂ ਵਾਹਿਗੁਰੂ।
ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਜਿਹੜੇ ਉੱਤੇ ਜਿੰਨੇ ਕਰਮ ਦੱਸੇ ਨੇ ਨਾ, ਰਾਮ ਦੇ ਨਾਮ ਯਾਨੀ ਕਿ ਵਾਹਿਗੁਰੂ 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 ਨਾਮ ਦੀ ਵਿਚਾਰ ਦੇ ਤੁਲ ਕੋਈ ਕਰਮ ਨਹੀਂ ਹੈ। ਨਾਮ ਦੇ ਤੁਲ ਕੋਈ ਵਿਚਾਰ, ਨਾਮ ਦੀ ਵਿਚਾਰ ਦੇ ਤੁਲ ਕੋਈ ਕਰਮ ਨਹੀਂ। ਨਹੀਂ ਤੁਲ ਰਾਮ ਨਾਮ ਵਿਚਾਰ, ਜਿੰਨੇ ਕਰਮ ਨੇ ਉਹ ਇੱਕ ਪਾਸੇ ਉਹ ਰੱਖ ਦਿਓ, ਸਾਰੇ ਪਾਸੇ ਦੂਜੇ ਪਾਸੇ ਨਾਮ ਰੱਖ ਦਿਓ, ਉਹ ਸਾਰੇ ਨਾਮ ਦੇ ਬਰਾਬਰ ਨਹੀਂ ਹੋ ਸਕਦੇ। ਜਿਹੜਾ ਨਾਮ ਜਪਦਾ ਉਹਦਾ ਯੋਗ ਵੀ ਸਫਲ ਹੈ, ਜਿਹੜਾ ਨਾਮ ਜਪਦਾ ਉਹਦੇ ਸਾਰੇ ਕਰਮ ਸਫਲ ਹੈ, ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਸੌਣਾ, ਉਹਦਾ ਵਿਚਰਨਾ ਸਫਲ ਹੈ। ਨਾਮ ਦੇ ਤੁਲ ਕੋਈ ਵਿਚਾਰ ਨਹੀਂ ਹੈ, ਨਾਮ ਨਾਮ ਦੀ ਵਿਚਾਰ ਦੇ ਤੁਲ ਕੋਈ ਕਰਮ ਨਹੀਂ ਹੈ। ਹਾਂਜੀ,
ਨਾਮਕ ਗੁਰਮੁਖ ਨਾਮ ਜਪੀਐ ਇੱਕ ਵਾਰ।
ਮਹਾਰਾਜ ਜੀ ਕਹਿੰਦੇ ਗੁਰੂ ਦੇ ਮੁਖ ਦੁਆਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਨਾਨਕ ਜੀ ਕਹਿੰਦੇ, ਗੁਰੂ ਦੇ ਮੁਖ ਦੁਆਰਾ ਨਾਮ ਪ੍ਰਾਪਤ ਕਰਕੇ ਜਿਹੜੇ ਇੱਕ ਵਾਰ ਵੀ ਕਹਿੰਦੇ ਨੇ ਧੰਨ ਵਾਹਿਗੁਰੂ, ਇੱਕ ਵਾਰੀ ਵੀ ਕਹਿ ਦਿੰਦੇ ਨੇ ਮਹਾਰਾਜ ਜੀ ਦਾ ਨਾਮ ਇੱਕ ਵਾਰ, ਕਹਿੰਦੇ ਉੱਤੇ ਜਿੰਨੇ ਦੱਸੇ ਕਰਮ ਨੇ ਉਸ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਨਹੀਂ ਹੋ ਸਕਦੇ। ਜਿੰਨੇ ਉੱਤੇ ਕਰਮ ਦੱਸੇ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਇੱਕ ਵਾਰੀ ਵੀ ਕੋਈ ਵਾਹਿਗੁਰੂ ਕਹਿ ਲਵੇ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਕਰਕੇ, ਤੇ ਉੱਪਰਲੇ ਜਿੰਨੇ ਦੱਸੇ ਕਰਮ ਨੇ ਉਹ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਨਹੀਂ ਹੋ ਸਕਦੇ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਏਡਾ ਵੱਡਾ ਮਹੱਤਵ ਹੈ ਕਿ ਕਰੋੜਾਂ ਜਨਮਾਂ ਦਾ ਯੋਗ ਅਭਿਆਸ, ਤਪੱਸਿਆ, ਜਾਪ, ਗਿਆਨ, ਧਿਆਨ ਇੱਕ ਵੇਲੇ ਬਰਾਬਰ ਨਹੀਂ ਹੋ ਸਕਦਾ। ਇੱਕ ਤਾਂ ਇਹ ਅਰਥ ਕਰਦੇ, ਪਰ ਸੰਪਰਦਾਇ ਗਿਆਨੀ ਇਹ ਵੀ ਅਰਥ ਕਰਦੇ ਨੇ, ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ। ਜਿਹੜੇ ਗੁਰਮੁਖ ਨੇ ਉਹ ਇੱਕ ਵਾਰ ਦਾ ਮਤਲਬ ਹੈ ਵੀ ਨਿਰੰਤਰ ਲਗਾਤਾਰ ਇੱਕ ਰਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹ ਜਪੀ ਜਾਂਦੇ ਨੇ, ਜਪੀ ਜਾਂਦੇ ਨੇ, ਤੇ ਜਪ ਜਪ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਚ ਪ੍ਰਭੂ ਦੇ ਨਾਮ ਨੂੰ ਵਸਾਉਂਦੇ ਹਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ